SBS
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 SBS Radio.
ਦੋਸਤੋ, ਇਸ ਹਫਤੇ ਅਸੀਂ ਤੁਹਾਨੂੰ ਸੀਮਾ ਦੇ ਨਾਲ ਗੱਲਬਾਤ ਕਰਾਈ ਸੀ, ਤੁਹਾਨੂੰ ਦੱਸਿਆ ਸੀ ਇਹ ਨਾਮ ਅਸੀਂ ਆਪ ਉਹਨੂੰ ਦਿੱਤਾ ਹੈ ਤਾਂ ਕਿ ਉਸ ਦੀ ਸ਼ਨਾਖਤ ਅਸੀਂ ਗੁਪਤ ਰੱਖ ਸਕੀਏ, ਪਰ ਤੁਹਾਨੂੰ ਦੱਸਿਆ ਸੀ ਕਿ ਉਹ ਘਰੇਲੂ ਹਿੰਸਾ ਤੋਂ ਪੀੜਿਤ ਸੀ। ਉਹਨੇ ਆਪਣਾ ਕੇਸ ਦਾਇਰ ਤਾਂ ਕੀਤਾ ਸੀ ਅਦਾਲਤ ਵਿੱਚ, ਪਰ ਸੁਣਵਾਈ ਹੋਣੀ ਸੀ 31 ਜਨਵਰੀ 2018 ਨੂੰ, ਜਦਕਿ ਉਹਦਾ ਵੀਜ਼ਾ 25 ਜਨਵਰੀ 2018 ਨੂੰ ਮੁੱਕ ਰਿਹਾ ਸੀ, ਜਿਸ ਕਰਕੇ ਉਹ ਇਸ ਹਫਤੇ ਪਹਿਲਾਂ ਹੀ ਵਾਪਸ ਇੰਡੀਆ ਪਰਤ ਚੁੱਕੀ ਹੈ। ਤੇ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਇਸ ਕੇਸ ਵਿਚ ਮਦਦ ਪ੍ਰਦਾਨ ਕੀਤੀ ਹੈ ਜਤਿੰਦਰ ਕੌਰ ਜੀ ਨੇ। ਸੋ ਇਸ ਵੇਲੇ ਟੈਲੀਫੋਨ ਲਾਈਨ ਤੇ ਮੇਰੇ ਨਾਲ ਜਤਿੰਦਰ ਜੀ ਜੁੜੇ ਹਨ, ਜੋ ਥੋੜਾ ਹੋਰ ਚਾਨਣ ਪਾਣਗੇ ਕਿ ਸੀਮਾ ਨੂੰ ਇਮੀਗ੍ਰੇਸ਼ਨ ਐਕਟ ਵਿਚ ਜਿਹੜੀ ਚੀਜ਼ਾਂ ਮਹਿਫੂਜ਼ ਕਰਦੀਆਂ ਹਨ ਘਰੇਲੂ ਹਿੰਸਾ ਦੀ ਪੀੜਤਾਂ ਨੂੰ, ਉਹ ਕਿਉਂ ਨਹੀਂ ਉਹ ਹਾਸਲ ਕਰ ਸਕੇ। ਜਤਿੰਦਰ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ ਇਸ ਵਿਚ ਪੰਜਾਬੀ ਪ੍ਰੋਗਰਾਮ ਵਿਚ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ ਪ੍ਰੀਤ ਜੀ।
ਤੁਸੀਂ ਸੁਣਿਆ ਵੀ ਹੈ ਜੀ, ਅਸੀਂ ਸੀਮਾ ਦੇ ਨਾਲ ਜਿਹੜੀ ਥੋੜੀ ਜਿਹੀ ਗੱਲਬਾਤ ਆਪਣੇ ਸਰੋਤਿਆਂ ਨੂੰ ਸੁਣਾਈ ਹੈ, ਤੁਹਾਨੂੰ ਵੀ ਪਤਾ ਹੈ ਕਿ ਗੱਲਬਾਤ ਸੀ, ਪਰ ਥੋੜਾ ਜਿਹਾ ਚਾਨਣ ਪਾਓ ਜੀ ਕਿ ਇਹ ਬਹੁਤ ਹੀ ਖੌਫਨਾਕ ਘਰੇਲੂ ਹਿੰਸਾ ਦਾ ਕੇਸ ਸੀ, ਕੀ ਕੁਝ ਵਾਪਰਿਆ ਤੇ ਕਿਉਂ ਸੀਮਾ ਨੂੰ ਵਾਪਸ ਜਾਣਾ ਪਿਆ, ਉਸ ਨੂੰ ਇੱਥੇ ਆਪਣਾ ਪੱਕਾ ਵੀਜ਼ਾ ਕਿਉਂ ਨਾ ਮਿਲ ਸਕਿਆ?
ਜੋ ਸੀਮਾ ਦਾ ਕੇਸ ਹੈਗਾ ਸੀਗਾ, ਜੋ ਉਹਦੇ ਵੀਜ਼ਾ ਸਟੇਟਸ ਸੀਗਾ, ਉਹ ਪਹਿਲਾਂ student dependent visa te aayi sigi in 2015, fir ohde husband ne ohnu business subclass 457 visa ohnu as a spouse dependent visa te ohde granting hoyi sigi.
Theek,
so jehda aha visa category ya 457 spouse visa eh eligible nahi hai under the family migration act, jehniya family violence di provision hai gi ya, ਕਿਉਂਕਿ ਇਹ ਹੋਰ ਵੀਜ਼ਾ ਕੈਟੇਗਰੀਜ਼ ਦੇ ਵਿੱਚ ਆ ਜਾਂਦਾ ਆ। ਸੋ ਜੋ ਸੀਮਾ ਦੀ ਸਿਚੁਏਸ਼ਨ ਐਂਡ ਸਰਕਮਸਟੈਂਸਿਸ ਸੀਗੇ, ਮੈਨੂੰ ਸਿਰਫ ਉਹਦੀ ਜਾਣਕਾਰੀ ਤਕਰੀਬਨ ਸਪਟੈਂਬਰ ਅਕਤੂਬਰ ਵਿੱਚ ਸਾਹਮਣੇ ਆਈ। ਫਰਜ਼ ਕੀਤਾ ਜੇ ਮੈਨੂੰ ਉਹ ਪਹਿਲਾਂ ਉਹ ਸੰਪਰਕ ਹੋ ਸਕਦਾ ਸੀ ਕਿ ਸ਼ਾਇਦ ਅਸੀਂ ਹੋਰ ਕੋਈ ਸੋਲੂਸ਼ਨ ਲੱਭ ਸਕਦੇ ਸੀਗੇ ਜਾਂ ਐਡਵੋਕੇਸੀ ਕਰ ਸਕਦੇ ਸੀ। ਸੋ ਉਹਦੀ ਸਿਚੁਏਸ਼ਨ ਹੋ ਗਈ ਸੀਗੀ ਕਿਉਂਕਿ ਹੁਣ ਉਹਦੇ ਹਸਬੈਂਡ ਨੇ ਉਹਦਾ ਸਪੈਸ ਵੀਜ਼ਾ ਵਿਥਡਰੋ ਕਰ ਦਿੱਤਾ ਸੀਗਾ, ਕਿਉਂਕਿ ਉਹ ਸੈਪਰੇਟ ਹੋ ਗਈ ਸੀਗੀ, ਕਿਉਂਕਿ ਕਾਫੀ ਡੋਮੈਸਟਿਕ ਵਾਇਲੈਂਸ ਹੋਈ ਐਂਡ ਸੀਰੀਅਸ ਇਨਫ ਦੈਟ ਪੁਲਿਸ ਵੀ ਕੋਲ ਹੋਈ, ਪੁਲਿਸ ਨੇ ਫੋਟੋਜ਼ ਵੀ ਟੇਕ ਕੀਤੀਆਂ, ਕਿਉਂਕਿ ਉਹਦੇ ਹਸਬੈਂਡ ਨੇ ਉਹਨੂੰ ਸਟਰੈਂਗੂਲੇਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਮੈਂ ਆਪ ਖੁਦ ਉਹਦੇ ਫੋਟੋਜ਼ ਇੰਟਰਵੈਂਸ਼ਨ ਆਰਡਰ ਲਿਆ। ਸੀਮਾ ਨੂੰ ਉਹਦੀ ਇੰਗਲਿਸ਼ ਇੰਨੀ ਹਾਈ ਲੈਵਲ ਨਹੀਂ ਸੀਗੀ, ਹੌਲੀ ਹੌਲੀ ਉਹਨੇ ਕੋਸ਼ਿਸ਼ ਕੀਤੀ ਇੱਥੇ ਆਸਟ੍ਰੇਲੀਆ ਵਿੱਚ ਟੂ ਇੰਪਰੂਵ ਹੈ ਇੰਗਲਿਸ਼, ਪਰ ਬਿਕੋਜ਼ ਉਹਦਾ ਵੀਜ਼ਾ ਕੈਟੇਗਰੀ ਹੋਣ ਕਰਕੇ ਪਹਿਲਾਂ ਸਟੂਡੈਂਟ ਦੈਨ ਬਿਜ਼ਨਸ 457 ਵੀਜ਼ਾ, ਉਹਨੂੰ ਕੋਈ ਸੋਸ਼ਲ ਸਪੋਰਟ ਜਾਂ ਆਸਟ੍ਰੇਲੀਅਨ ਕਾਨੂੰਨ ਬਾਰੇ ਜਾਂ ਜਾਣਕਾਰੀ ਬਾਰੇ ਮੇਰੇ ਆਸਟ੍ਰੇਲੀਆ ਵਿੱਚ ਕੀ ਰਾਈਟਸ ਹੈਗੇ ਆ, ਜਾਂ ਮੈਂ ਕਿੱਥੇ ਮਦਦ ਲੈ ਸਕਦੀ ਹਾਂ, ਜਾਂ ਮੈਂ ਕਿਹਨੂੰ ਪੁੱਛ ਸਕਦੀ ਹਾਂ ਹੈਲਪ ਲਈ, ਉਹਨੂੰ ਕੁਛ ਨਹੀਂ ਪਤਾ ਸੀਗਾ। ਉਹਨੂੰ ਜਬਰਦਸਤੀ ਵਿੱਚ ਰੈਸਟੋਰੈਂਟ ਵਿੱਚ ਰੱਖਿਆ ਗਿਆ, ਤਕਰੀਬਨ ਉਹ 40 ਘੰਟੇ ਕੰਮ ਕਰ ਰਹੀ ਸੀਗੀ ਲਾਈਕ ਅ ਸਲੇਵ, ਬਿਕੋਜ਼ ਉਹਨੂੰ ਤਨਖਾਹ ਉਹਦੇ ਹਸਬੈਂਡ ਨਹੀਂ ਦੇ ਰਿਹਾ ਸੀਗਾ, ਕਿਉਂਕਿ ਉਹ ਬਿਜ਼ਨਸ ਇੰਨਾ ਨਹੀਂ ਚੱਲ ਰਿਹਾ ਸੀਗਾ, ਉਹਦੀ ਹੀ ਵਾਸ ਨਾਟ ਪੇਇੰਗ ਹਰ ਵੇਜਸ। ਸੋ ਇਹ ਵੀ ਵਿੱਚ ਨਾਲ ਹੀ ਸੀਗਾ ਵਿਦ, ਕਿਉਂਕਿ ਡੋਮੈਸਟਿਕ ਵਾਇਲੈਂਸ ਸਿਰਫ ਫਿਜ਼ੀਕਲ ਵਾਇਲੈਂਸ ਹੀ ਹੁੰਦੀ ਆ, ਇਟਸ ਇਮੋਸ਼ਨਲੀ controlling behavior but also financially
ji
sam kya deni and drava eh bhi dena ki main tenu wapas bhej dunga
ji.
Okay, so jado police involved hui and court vich gaye, seema kafi dariyo sigi kyunki onu pata nahi siga, ohde layi koi apna ohda advocate nahi siga, so ohde husband baad vich ohne paad ditta jehda intervention order siga, ohne onu kya I don't care, ਮੈਂ ਇਹਦੀ ਕੋਈ ਫੋਲੋ ਨਹੀਂ ਕਰਦਾ ਹੈਗਾ, ਦਿਸ ਇਜ਼ ਜਸਟ ਪੇਪਰ, ਓਕੇ, ਸੋ ਇਟ ਡਜ਼ਨਟ ਮੈਟਰ। ਐਂਡ ਜਦੋਂ ਫਿਰ ਕੋਰਟ ਵਿੱਚ ਹੀਅਰਿੰਗ ਡੇਟ ਆਈ ਆ, ਸੀਮਾ ਨੂੰ ਦੱਸਿਆ ਨਹੀਂ ਗਿਆ ਸੀਗਾ ਕਿਉਂਕਿ ਸ਼ੀ ਹੈਡ ਨੋ ਰਾਈਟ ਜਾਂ ਗੱਡੀ ਚਲਾਉਣ ਲਈ ਕਿ ਮੈਂ ਜਾ ਕੇ ਕੋਰਟ ਦੇ ਸਾਹਮਣੇ ਵਿੱਚ ਦੱਸ ਸਕਦੀ ਹਾਂ ਮੇਰੇ ਨਾਲ ਕੀ ਕੀ ਹੋ ਰਿਹਾ, ਕਿਉਂਕਿ ਇੰਟਰਪ੍ਰੀਟਿਵ ਵੀ ਨਹੀਂ ਯੂਜ਼ ਕੀਤਾ ਗਿਆ ਜਦੋਂ ਉਹਦੀ ਸਟੇਟਮੈਂਟ ਲਈ, ਸੋ ਕਾਫੀ ਉਹ ਡਰੀ ਹੋ ਸੀਗੀ. ਸੋ ਇਸੇ ਕਰਕੇ ਜਿਹੜਾ ਕਨਵਿਕਸ਼ਨ ਜਾਂ ਕ੍ਰਿਮੀਨਲ ਪ੍ਰੋਸੀਕਿਊਸ਼ਨ ਕੇਸ ਪੁਲਿਸ ਵਾਲੇ ਨੇ ਫਿਰ ਉਸ ਤੋਂ ਬਾਅਦ ਚ ਨਹੀਂ ਪ੍ਰੋਸੀਡ ਕੀਤਾ.
ਨਹੀਂ ਕੀਤਾ, ਅੱਛਾ, ਕਿਉਂਕਿ ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਅਸ਼ੋਕ ਨਾਲ ਕੀ ਹੋਇਆ ਜੋ ਸੀਮਾ ਦੇ ਹਸਬੈਂਡ ਹੈ. ਤੁਸੀਂ ਕਹਿ ਰਹੇ ਹੋ ਕਥਿਤ ਰੂਪ ਵਿੱਚ ਸਬੂਤ ਹੈ, ਤੁਸੀਂ ਆਪ ਵੇਖਿਆ, ਪੁਲਿਸ ਨੇ ਸਬੂਤ ਵੇਖੇ ਹਨ, ਉਹਦੇ ਖਿਲਾਫ ਸ਼ਿਕਾਇਤ ਵੀ ਦਾਇਰ ਹੋਈ ਹੈ, ਭਾਵੇਂ ਸ਼ੁਰੂ ਸ਼ੁਰੂ ਸੀਮਾ ਨੇ ਨਹੀਂ ਦਾਇਰ ਕੀਤੀ ਸੀ ਪਰ ਸ਼ਾਇਦ ਕਿਸੇ ਗੁਆਂਢੀ ਨੇ ਕੀਤੀ ਸੀ, ਤੇ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਉਸ ਤੇ ਕਿਉਂ ਨੀ ਦੋਸ਼ ਆਇਦ ਹੋਇਆ ਤੇ ਕੀ ਉਸ ਨੂੰ ਹਾਲੇ ਵੀ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਹੈ ਕਿ ਉਸ ਨੂੰ ਵੀ ਡਿਪੋਰਟ ਕੀਤਾ ਜਾਏਗਾ?
ਸੋ ਕਿਉਂਕਿ ਸੀਮਾ ਸੈਪਰੇਟ ਹੋ ਗਈ, ਸੋ ਉਹਨੇ ਆਪਣੇ ਫਰੈਂਡ ਵਿੱਚ ਘਰ ਚਲ ਗਈ, ਫਿਰ ਉਸ ਦਿਨ ਤੋਂ ਬਾਅਦ ਫਿਰ ਅਸ਼ੋਕ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਰਿਪੋਰਟ ਕੀਤਾ ਕਿ ਸਾਡੀ ਰਿਲੇਸ਼ਨਸ਼ਿਪ ਬ੍ਰੇਕਡਾਊਨ ਹੈ, ਹੋ ਗਈ.
ਠੀਕ ਹੈ.
ਐਂਡ ਦੈਨ ਇਮੀਗ੍ਰੇਸ਼ਨ ਵਾਲਿਆਂ ਨੇ ਫਿਰ ਕੰਟੈਕਟ ਕੀਤਾ ਸੀਮਾ ਨੂੰ ਕਿ ਤੂੰ ਹੁਣ ਇੱਥੇ ਰਹਿ ਨਹੀਂ ਸਕਦੀ ਕਿਉਂਕਿ ਤੇਰਾ 457 ਸਪੈਸ ਡਿਪੈਂਡੈਂਟ ਵੀਜ਼ਾ ਆ. ਉਹਦੇ ਵਿੱਚ ਫਿਰ ਇਹਨੇ ਅਪੀਲ ਕੀਤੀ ਕਿਉਂਕਿ ਥੋੜੇ ਜਿਹੇ ਇਹਦੇ ਰਿਲੇਟਿਵ ਸੀਗੇ ਐਡਮਿਨਿਸਟ੍ਰੇਸ਼ਨ ਅਪੀਲਸ ਟ੍ਰਾਈਬਿਊਨਲ ਵਿੱਚ ਕਰਨ ਲਈ ਕੇਸ. ਅਨਫੋਰਚੁਨੇਟਲੀ ਉਹਦੀ ਬਦਕਿਸਮਤ ਆਈ ਗੈਸ, ਜਿਹੜੇ ਉਹਨੂੰ ਮਾਈਗ੍ਰੇਸ਼ਨ ਲੋਇਰ ਮਿਲਿਆ ਸੀਗਾ ਉਹਨੇ ਸਹੀ ਐਡਵਾਈਸ ਨਹੀਂ ਦਿੱਤੀ, ਉਹਨੇ ਪੇਪਰਵਰਕ ਸਹੀ ਨਹੀਂ ਪਾਇਆ, ਐਂਡ ਜਿਹੜੀ ਹੀਅਰਿੰਗ ਡੇਟ ਵੀ ਉਹਨੂੰ ਮਿਲੀ ਸੀਗੀ ਉਹਨੂੰ ਦੱਸਿਆ ਨਹੀਂ ਗਿਆ. ਸੋ ਐਡਮਿਨਿਸਟ੍ਰੇਸ਼ਨ ਜਿਹੜੀ ਅਪੀਲਸ ਟ੍ਰਾਈਬਿਊਨਲ ਸੀਗੀ ਉਹ ਪੂਰੀ ਤਰ੍ਹਾਂ ਸੀਮਾ ਦੀ ਸਿਚੁਏਸ਼ਨ, ਉਹਦੀ ਫੈਮਿਲੀ ਵਾਇਲੈਂਸ ਐਵੀਡੈਂਸ ਨਹੀਂ ਸੁਣ ਪਾ ਰਹੇ, ਤੇ ਉਹਨਾਂ ਨੇ ਇਨਕਨਕਲੂਸਿਵ ਕਿਹਾ ਕਿ ਬੇਸਿਕਲੀ ਉਹਨੇ ਫਿਰ ਕਿਹਾ ਤੂੰ ਆਈ ਨੀ, ਅਸੀਂ ਫਿਰ ਡਿਟਰਮਿਨ ਨਹੀਂ ਕਰ ਸਕੇ ਤੇਰਾ ਸਿਚੁਏਸ਼ਨ, ਫਿਰ ਤੈਨੂੰ ਜਾਣਾ ਪਊਗਾ.
ਜਿਹੜਾ
ਉਹਦਾ ਲਾਸਟ ਆਪਸ਼ਨ ਹੋਣਾ ਸੀਗਾ ਵਾਸ ਇਨ ਦ ਫੈਡਰਲ ਸਰਕਟ ਕੋਰਟ, ਐਂਡ ਉਹਦੇ ਵਿੱਚ ਇਹ ਪ੍ਰੋਬਲਮ ਆਈ ਗੈਸ ਉਹਦੀ ਹਾਰਡਸ਼ਿਪ ਸੀਗੀ ਕਿ ਜੇ ਉਹ ਫੈਡਰਲ ਕੋਰਟ ਵਿੱਚ ਅਪੀਲ ਕਰਦੀ ਹੈ ਐਂਡ ਜੇ ਉਹ ਹਾਰਦੀ ਆ ਉਹਨੂੰ 10,000 ਆਸਟ੍ਰੇਲੀਅਨ ਡਾਲਰਸ ਫਿਰ ਪੇ ਕਰਨਾ ਪੈਣਾ ਉਹਦਾ ਖਰਚਾ. ਐਂਡ ਫੋਰ ਸੀਮਾ ਵਾਲ ਉਹ ਆਸਟ੍ਰੇਲੀਆ ਸੀਗੀ ਸ਼ੀ ਹੈਡ ਨੋ ਇਨਕਮ ਵਰਕ ਰਾਈਟ, ਨਾ ਉਹਦੇ ਕੋਈ ਕੋਈ ਸੈਂਟਰਲਿੰਗ ਤੋਂ ਇਨਕਮ, ਨਾ ਉਹ ਕੋਈ ਐਕਸੈਸ ਕਰ ਸਕਦੀ ਸੀਗੀ, ਨੋ ਮੈਡੀਕੇਅਰ, ਨੋ ਸੋਸ਼ਲ ਵੈਲਫੇਅਰ ਸਪੋਰਟ. ਸੋ ਜਿਹੜੀ ਵੀ ਮੈਂ ਸਪੋਰਟ ਉਹਨੂੰ ਦੇ ਰਹੀ ਸੀਗੀ ਆਈ ਵਾਸ ਡੂਇੰਗ ਦਿਸ ਫੋਰ ਬੋਰਨਰ ਬਿਕੋਜ਼ ਉਹਦੇ ਕੋਲ ਕੋਈ ਇਨਕਮ ਨਹੀਂ ਸੀਗਾ.
ਮਤਲਬ ਮੁਫਤ ਚ ਤੁਸੀਂ ਉਸਨੂੰ ਮਦਦ ਕਰ ਰਹੇ ਸੀ?
ਮੁਫਤ ਚ ਕਰ ਰਹੀ ਸੀਗੀ ਕਿਉਂਕਿ ਉਹ ਕਾਫੀ ਇਨ ਅ ਡੈਸਪਰੇਟ ਸਿਚੁਏਸ਼ਨ ਸੀਗੀ ਕਿਉਂਕਿ ਸੀਮਾ ਦੀ ਇਹ ਸੈਕਿੰਡ ਮੈਰਿਜ ਸੀਗੀ ਐਂਡ ਉਹਨੂੰ ਕਾਫੀ ਸ਼ਰਮਿੰਦਾ ਵੀ ਫੀਲ ਕਰਦੀ ਸੀਗੀ, ਸ਼ੇਮ ਵੀ ਸੀਗਾ ਕਿ ਹੁਣ ਮੈਂ ਵਾਪਸ ਕਿਸ ਤਰ੍ਹਾਂ ਜਾਊਂਗੀ ਇੰਡੀਆ ਫੈਮਿਲੀ ਨੂੰ,
ਕਿਵੇਂ ਮੂੰਹ ਦਿਖਾਵਾਂ. ਠੀਕ ਹੈ ਜੀ, ਵੱਡੀ ਗੱਲ ਇਹ ਹੈ ਕਿ ਹੁਣ ਸੀਮਾ ਇੰਡੀਆ ਚਲੀ ਗਈ ਹੈ, ਕੀ ਉਹ ਵਾਪਸ ਆ ਸਕਦੀ ਹੈ ਤੇ ਉਹਦੇ ਹਸਬੈਂਡ ਕੋਲ ਕੀ ਵਿਕਲਪ ਹੈ, ਕੀ ਉਹ ਇੱਥੇ ਰਹਿ ਸਕਦਾ ਹੈ ਜਾਂ ਉਹਦੇ ਖਿਲਾਫ ਕੇਸ ਫੇਰ ਵੀ ਚੱਲੇਗਾ?
ਲੁੱਕ ਆਈ ਥਿੰਕ ਬਿਕੋਜ਼ ਮੈਂ ਪਰਸਨਲੀ ਇਨਵੋਲਵ ਹੋ ਚੁੱਕੀ ਹਾਂ ਐਂਡ ਮੈਂ ਸੀਮਾ ਦੇ ਕੋਲੋਂ ਕੰਸੈਂਟ ਲਈ ਹੈ ਕਿ ਜੋ ਉਹਦੇ ਨਾਲ ਵਾਪਰਿਆ ਗਿਆ ਜੋ ਕੁਛ ਉਹਦੇ ਨਾਲ ਹੋਇਆ ਉਹਨੇ ਮੈਨੂੰ ਕੰਸੈਂਟ ਦਿੱਤੀ ਹੈਗੀ ਕਿ ਅਸੀਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਉਹਦੀ ਸਟੋਰੀ ਜਾਣਕਾਰੀ ਦੇਵਾਂਗੇ ਬਿਕੋਜ਼ ਆਈ ਥਿੰਕ ਉਹਦੇ ਲਈ ਇਟਸ ਵੈਰੀ ਇੰਪੋਰਟੈਂਟ ਕਿ ਉਹਨੂੰ ਜਸਟਿਸ ਮਿਲੇ ਕਿਉਂਕਿ ਉਹ ਬੇਕਸੂਰ ਸੀਗੀ ਐਂਡ ਉਹਦਾ ਹਸਬੈਂਡ ਉਹਦੇ ਉੱਪਰ ਇੰਨੀ ਕੰਟਰੋਲ ਨਹੀਂ ਕੀਤੀ, ਉਹ ਐਟ ਦ ਮੋਮੈਂਟ ਫ੍ਰੀਲੀ ਰਹਿ ਰਿਹਾ ਇਨ ਆਸਟ੍ਰੇਲੀਆ. ਓਕੇ, ਓਨਰ ਆਈ ਡੋਂਟ ਨੋ ਕਿਸ ਤਰ੍ਹਾਂ ਉਹਦਾ ਵੀਜ਼ਾ ਸਟੇਟਸ ਹੈਗਾ, ਬਟ ਸੀਮਾ ਵਾਸ ਅ ਸੈਕਿੰਡ ਵਾਈਫ, ਉਹਨੇ ਫਰਸਟ ਵਾਈਫ ਨਾਲ ਵੀ ਇਸੇ ਤਰ੍ਹਾਂ ਕੀਤਾ, ਸੈਕਿੰਡ ਵਾਈਫ ਫਿਰ ਨਾਲ ਇਸੇ ਤਰ੍ਹਾਂ ਕੀਤਾ.
ਪਰ ਹਾਲਾਂ ਕਾਨੂੰਨ ਹੈਗਾ ਹੈ ਜੀ, ਅਗਰ ਘਰੇਲੂ ਹਿੰਸਾ ਕੋਈ ਕਰਦਾ ਹੈ ਤੋ ਨਾ ਕਿਸੇ ਨੂੰ ਸਪੌਂਸਰ ਕਰ ਸਕਦਾ ਹੈ, ਸਪਾਊਸ ਵੀਜ਼ਾ ਵੀ ਨਹੀਂ ਦਿਲਾ ਸਕਦਾ ਕਿਉਂਕਿ ਘਰੇਲੂ ਹਿੰਸਾ ਦੀ ਹਿਸਟਰੀ ਹੈ.
ਫਿਰ ਬਟ ਜੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਪਤਾ ਹੋਵੇ ਉਹਦੀ ਹਿਸਟਰੀ, ਇਸੇ ਕਰਕੇ ਆਈ ਡੋਂਟ ਥਿੰਕ ਇਮੀਗ੍ਰੇਸ਼ਨ ਨੂੰ ਪੂਰੀ ਜੋ ਕੁਛ ਉਹਦੀ ਹਿਸਟਰੀ ਹੈਗੀ ਨਹੀਂ ਪਤਾ.
ਠੀਕ ਹੈ, ਸੋ ਮਤਲਬ ਕਿ ਇਹ ਕੇਸ ਹਾਲੇ ਅੱਗੇ ਵੱਧ ਸਕਦਾ ਹੈ, ਸੀਮਾ ਵਾਪਸ ਇੰਡੀਆ ਤੋਂ ਇੱਥੇ ਆਸਟ੍ਰੇਲੀਆ ਆਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤੇ ਸ਼ਾਇਦ ਜਿਹੜਾ ਉਹਦਾ ਐਕਸ ਹਸਬੈਂਡ ਹੈ ਉਸਦੇ ਖਿਲਾਫ ਕੁਛ ਨਾ ਕੁਛ ਕਾਰਵਾਈ ਹੋ ਸਕਦੀ ਹੈ।
ਹਾਂ ਡੈਫੀਨਿਟਲੀ ਹੋ ਸਕਦਾ, ਉਹ ਆ ਸਕਦੀ ਕਿਉਂਕਿ ਹੁਣ ਵਾਪਸ ਜਾਣ ਦੇ ਨਾਲ ਉਹਨੇ ਹੁਣ ਸ਼ੀ ਇਸ ਕੰਪਲਾਈਡ ਵਿਦ ਆਲ ਦ ਇਮੀਗ੍ਰੇਸ਼ਨ ਰੂਲ
ਜੀ,
ਜਿਸ ਵਿੱਚ ਹੁਣ ਉਹ ਇਲੀਗਲੀ ਨਹੀਂ ਰਹੀ, ਇਸੇ ਕਰਕੇ ਫਿਰ ਉਹਨੂੰ ਫੀਲ ਹੋਣਾ ਸੀ ਕਿ ਜੇ ਮੈਂ ਵਾਪਸ ਵੀ ਆਉਂਗੀ ਈਵਨ ਐਜ਼ ਅ ਸਟੂਡੈਂਟ ਵੀਜ਼ਾ ਜਾਂ ਹੋਰ ਕੋਈ ਪਾਸ ਵੇ, ਮੈਂ ਆਪਣੇ ਰਿਕਾਰਡ ਤੇ ਆਪਣੇ ਨਾਂ ਤੇ ਕੋਈ ਗਲਤ ਇਲਜ਼ਾਮ ਨਹੀਂ ਲਾਵਾਂ।
ਸਹੀ, ਮਤਲਬ ਉਸਨੇ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਸੀਮਾ ਦੇ ਕੇਸ ਤੋਂ ਜਤਿੰਦਰ ਇਹ ਗੱਲ ਬੜੀ ਸਪਸ਼ਟ ਹੋਈ ਹੈ ਕਿ ਕੁਝ ਕੁ ਵੀਜ਼ਾ ਸ਼੍ਰੇਣੀਆਂ ਇਹੋ ਜਿਹੀਆਂ ਹਨ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਐਕਟ ਵਿੱਚ ਜਿਹੜਾ ਫੈਮਿਲੀ ਵਾਇਲੈਂਸ ਪ੍ਰੋਵੀਜ਼ਨ ਹੈ ਉਹ ਹਾਸਲ ਕਰਨ ਵਿੱਚ ਬੜੀ ਦਿੱਕਤ ਆਉਂਦੀ ਹੈ ਜਾਂ ਉਹ ਹਾਸਲ ਕਰ ਹੀ ਨਹੀਂ ਸਕਦੇ, ਉਹ ਵਾਂਝੇ ਰਹਿ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਕਿਹੜੇ ਕਿਹੜੇ ਵੀਜ਼ਾ ਸ਼੍ਰੇਣੀਆਂ ਦੇ ਲੋਕ ਹਨ ਜੋ ਕਿ ਇਸ ਤਰ੍ਹਾਂ ਦੇ ਮਾਈਗ੍ਰੇਸ਼ਨ ਰੈਗੂਲੇਸ਼ਨਸ ਤੋਂ ਐਕਸਕਲੂਡਿਡ ਨੇ।
ਓਕੇ, ਜਿਸ ਤਰ੍ਹਾਂ ਸੀਮਾ ਦੇ ਕੇਸ ਸੀਗਾ, ਸੋ ਸ਼ੀ ਵਾਸ ਅ 457 ਪਾਸ ਵੀਜ਼ਾ। ਓਕੇ, ਸੋ 457 ਜਿਹੜੇ ਵੀਜ਼ਾ ਕੈਟਾਗਰੀ ਆ ਉਹ ਨਹੀਂ ਅਪਲਾਈ ਕਰ ਸਕਦੇ
ਜੀ।
ਜਿਹੜੇ ਇਵਨ ਐਸ ਐਨ ਇੰਟਰਨੈਸ਼ਨਲ ਸਟੂਡੈਂਟ ਜੋ ਸਟੱਡੀ ਕਰ ਰਹੇ ਆ ਉਹ ਨਹੀਂ ਅਪਲਾਈ ਕਰ ਸਕਦੇ। ਐਂਡ ਨਿਊਜ਼ੀਲੈਂਡ ਸਿਟੀਜ਼ਨ temporary resident ho sakte jis tarah new zealand de rahi australia migrate kar rahe ah
ji
oh bhi nahi apply kar sakte।
acha,
yeah, so kafi actually migrant women excluded ya kyunki jehdi migration jehdi regulations aiyan se ke 2012 vich aiyan se gaya
theek hai,
so a very specific us time the australian government ne thode thode visa categories pe allow kita ਜਿਸ ਵਿੱਚ ਜੇ ਤੁਸੀਂ ਟੈਂਪਰਰੀ ਪਾਰਟਨਰ ਵੀਜ਼ਾ ਹੋਵੋਗੇ ਸਬ ਕਲਾਸ 309, 820 ਜਾਂ 300, ਜੇ ਤੁਸੀਂ ਬ੍ਰਿਜਿੰਗ ਵੀਜ਼ਾ ਦੇ ਵਿੱਚ ਹੋਵੋਗੇ ਜਿਸ ਵਿੱਚ ਤੁਹਾਡਾ ਪਾਰਟਨਰ ਵੀਜ਼ਾ ਐਪਲੀਕੇਸ਼ਨ ਲੌਂਚ ਹੈਗਾ
ਜੀ,
ਜਾਂ ਅਦਰ ਟੈਂਪਰਰੀ ਵੀਜ਼ਾ ਓਨਲੀ ਜੇ ਤੁਹਾਡਾ ਐਪਲੀਕੇਸ਼ਨ ਪਾਰਟਨਰ ਵੀਜ਼ਾ ਤੇ ਆ।
ਅੱਛਾ,
ਜਾਂ ਟੈਲੈਂਟ ਵੀਜ਼ਾ ਐਂਡ ਜਿਹੜੇ ਸਕਿੱਲ ਸਟ੍ਰੀਮ ਵੀਜ਼ਾ ਆ ਜੇ ਤੁਸੀਂ July 2012 to pehla lodge kita, jehdi immigration de kanoon hai very specific and very narrow, and takriban 2 saalon to hun jehda mere kol kai request aaye to prepare social work report for ise karke family violence provision which case which saboot rakhne samne ki oh victim hoye sige,
theek
hai, and jehdi saboot ya it's not easy because thonu dikhana penda ek to thoda genuine relationship ya
hanji
dusri ki tusi suffer kita family violence and do tarah de evidence hunde judicial je tusi court vich gaye ohde vich je tarah to court order conviction ja injunction milya
ji
ja non judicial evidence just a medical report social work report a psychologist report
ji
jis vich main is itna evidence present kiti ya
theek
hai, so jada main seema de case naal sambandh kita siga main ohde layi social work report taiyar kiti sigi for the administration appeals tribunal।
ਠੀਕ ਹੈ, ਸੋ ਦੇਖੋ ਜੀ ਅਕਸਰ ਬਹੁਤ ਸਾਰੀ ਮਹਿਲਾਵਾਂ, ਹੁਣ ਤੁਸੀਂ ਕਿਹਾ ਕਿ ਉਹ ਨਹੀਂ ਐਕਸੈਸ ਕਰ ਸਕਦੀਆਂ, ਖਾਸ ਕਰ ਸਾਡੇ ਭਾਰਤੀ ਖਿੱਤੇ ਵਿੱਚੋਂ ਜਿਹੜੀ ਮਹਿਲਾਵਾਂ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਐਕਸਕਲੂਡ ਕੀਤਾ ਗਿਆ ਹੈ 2012 ਦੀ ਜਿਹੜੀ ਇਹ ਰੂਲਿੰਗ ਹੈ ਸਰਕਾਰ ਦੀ, ਤਾਂ ਉਹ ਫਿਰ ਕੀ ਕਰਨ ਅਗਰ ਉਹ ਘਰੇਲੂ ਹਿੰਸਾ ਨਾਲ ਨਜਿੱਠ ਰਹੀਆਂ ਹਨ ਘਰ ਵਿੱਚ, ਅਤੇ ਅਗਰ ਉਹ ਟੈਂਪਰਰੀ ਵੀਜ਼ਾ 'ਤੇ ਹੈਗੀਆਂ ਨੇ ਆਪਣੇ ਵੀ ਪੈਰ ਪੱਕੇ ਨਹੀਂ ਹਨ, ਅਤੇ ਕਿਵੇਂ ਉਹ ਆਪਣੀ ਦਾਸਤਾਂ ਸਰਕਾਰ ਤੱਕ ਪਹੁੰਚਾਉਣ, ਕਿਵੇਂ ਉਹ ਆਪਣੇ ਪੈਰ ਪੱਕੇ ਕਰਨ, ਕਿਉਂਕਿ ਬਹੁਤ ਸਾਰੀ ਮਹਿਲਾਵਾਂ ਪੁਲਿਸ ਤੱਕ ਨਹੀਂ ਜਾ ਪਾਉਂਦੀਆਂ, ਸ਼ਿਕਾਇਤ ਨਹੀਂ ਦਾਇਰ ਕਰਦੀਆਂ।
ਐਂਡ ਦਿਸ ਇਜ਼ ਦ ਮੇਨ ਕਾਰਨ ਮਨਪ੍ਰੀਤ ਦੈਟ ਇਹ ਮੀਡੀਆ ਦੇ ਵਿੱਚ ਹੁਣ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਕਰੰਟਲੀ ਥੋੜੇ ਜਿਹੇ ਹੋਰ ਸੰਸਥਾਵਾਂ ਹੈਗੀਆਂ ਜੋ ਮਾਈਗ੍ਰੈਂਟ ਰੈਫਿਊਜੀ ਵੂਮਨ ਨਾਲ ਇਹ ਇਸ਼ੂ ਰੇਸ ਕਰ ਰਿਹਾ, ਜਿਸ ਖਾਸ ਵਿੱਚ ਜਿਹੜੀ ਹਾਰਮਨੀ ਅਲਾਇੰਸ ਹੈਗੀ ਆ ਐਡਵੋਕੇਟ ਲੋਬੀ ਕਰ ਰਿਹਾ ਫੈਡਰਲ ਗਵਰਨਮੈਂਟ ਨੂੰ ਕਿ ਉਹ ਇੰਟਰੋਡਿਊਸ ਕਰੇ ਇੱਕ ਵੀਜ਼ਾ ਪ੍ਰੋਵਿਜ਼ਨ ਜਿਸ ਵਿੱਚ ਕੋਈ ਵੀਜ਼ਾ ਸਟੇਟਸ ਵਿੱਚ ਕੋਈ ਫਰਕ ਨਾ ਪਵੇ, ਜਿਹੜੇ ਕੋਈ ਵਿਕਟਿਮ ਹੋ ਜਾਵੇ ਫੈਮਿਲੀ ਵਾਇਲੈਂਸ ਇਨ ਆਸਟ੍ਰੇਲੀਆ ਉਹਨੂੰ ਇੱਕ ਪਾਥਵੇ ਮਿਲ ਜਾਵੇ ਕਿ ਉਹ ਸੇਫਟੀ ਹੋਣ ਲਈ। The moment jira system hega immigration department which bahut aukha ya
ji
jade je tusi victim hi bande ha ek te thonu pata nahi lagda kithe kanoon da information ya ਸਾਰਾ ਕੁਛ ਇੰਗਲਿਸ਼ ਵਿੱਚ ਆ, ਵੈਬਸਾਈਟ ਵੈਰੀ ਹਾਰਡ ਟੂ ਗੈਟ ਦ ਇਨਫੋਰਮੇਸ਼ਨ, ਐਂਡ ਤੁਹਾਨੂੰ ਨਹੀਂ ਪਤਾ ਲੱਗਦਾ ਕਿੱਥੋਂ ਤੁਹਾਨੂੰ ਐਡਵਾਈਸ ਮਿਲ ਸਕਦੀ ਹੈ. ਹੁਣ ਸੀਮਾ ਦੇ ਕੇਸ ਵਿੱਚ ਉਹ ਦੋ ਟਾਈਮਸ ਤੇ ਇਮੀਗ੍ਰੇਸ਼ਨ ਲੋਇਰ ਤੇ ਗਈ, ਦੋ ਟਾਈਮਸ ਤੇ ਉਹਨੂੰ ਗਲਤ ਐਡਵਾਈਸ ਦੀ ਗਈ, ਐਂਡ ਫ੍ਰੀ ਚ ਨੀ ਉਹਨੂੰ ਐਡਵਾਈਸ ਦਿੱਤੀ ਗਈ. ਜਦੋਂ ਫ੍ਰੀ ਲੈਣ ਕੋਸ਼ਿਸ਼ ਕੀਤੀ ਹੈ, ਉਹਨੂੰ ਕਿਹਾ ਗਿਆ ਕਿ ਅਸੀਂ ਤੇਰੇ ਲਈ ਵੀ ਹੈਲਪ ਨੀ ਕੋਈ ਕਰ ਸਕਦਾ. ਜਿੱਦਾਂ ਹੁਣ ਕੋਰਟ ਕੇਸ ਵਿੱਚ ਜਾਣਾ, ਅੱਗੇ ਜਾਣੇ, ਅਸੀਂ ਤੈਨੂੰ ਸਿਰਫ ਥੋੜੀ ਐਡਵਾਈਸ ਦੇ ਸਕਦੇ ਹਾਂ, ਪਰ ਅਸੀਂ ਤੈਨੂੰ ਰਿਪ੍ਰੈਜ਼ੈਂਟ ਨਹੀਂ ਕਰ ਸਕਦੇ.
ਇਸ ਦਾ ਤਾਂ ਇਹੀ ਮਤਲਬ ਹੈ ਜੀ ਕਿ ਦੋ ਵਰਗਾਂ ਵਿੱਚ ਲੋਕਾਂ ਨੂੰ ਵੰਡਿਆ ਹੋਇਆ ਹੈ. ਇੱਕ ਵਰਗ ਨੂੰ ਸਰਕਾਰ ਵੱਲੋਂ ਪ੍ਰੋਟੈਕਸ਼ਨ ਪ੍ਰਦਾਨ ਕੀਤੀ ਗਈ ਹੈ, ਜਿਹੜੀ ਫੈਮਿਲੀ ਵਾਇਲੈਂਸ ਦੀ ਪ੍ਰੋਵੀਜ਼ਨਸ ਹਨ, ਤੇ ਦੂਜੇ ਵਰਗ ਕੋਲੋਂ ਹੈ ਹੀ ਨਹੀਂ, ਹੈ ਨਾ ਜੀ?
ਡੈਫੀਨਿਟਲੀ.
ਤੇ ਇਹ ਤੇ ਸਰਾਸਰ ਨਾ ਇਨਸਾਫੀ ਲੱਗਦੀ ਹੈ. ਮੈਂ ਮੰਨਦੀ ਹਾਂ, ਮੈਂ ਨਹੀਂ ਕਹਿੰਦੀ ਕਿ ਔਰਤਾਂ ਵੱਲੋਂ ਕਦੀ ਕਦੀ ਝੂਠੇ ਕੇਸ ਨਹੀਂ ਕੀਤੇ ਜਾਂਦੇ, ਉਹ ਵੀ ਕੇਸਿਸ ਸਾਹਮਣੇ ਆਉਂਦੇ ਹਨ, ਪਰ ਜਿਸ ਤਰ੍ਹਾਂ ਸੀਮਾ ਦਾ ਕੇਸ ਹੈ, ਤੁਸੀਂ ਆਪ ਕਹਿ ਰਹੇ ਹੋ ਕਿ ਤੁਹਾਨੂੰ ਲੱਗਦਾ ਹੈ ਉਸਦੀ ਕੇਸ ਵਿੱਚ ਸੱਚਾਈ ਹੈ, ਫਿਰ ਵੀ ਉਸਨੂੰ ਵਾਪਸ ਜਾਣਾ ਪਿਆ, ਉਹ ਇੱਥੇ ਨਹੀਂ ਵੱਸ ਸਕੀ, ਭਾਵੇਂ ਕਿ ਉਸਨੇ ਘਰੇਲੂ ਹਿੰਸਾ ਸਹੀ ਹੈ. ਸੋ ਕੀ ਕੀਤਾ ਜਾ ਸਕਦਾ ਹੈ ਜੀ ਕਮਿਊਨਿਟੀ ਦੇ ਪੱਧਰ ਤੇ? ਕੀ ਅਸੀਂ ਕੁਝ ਕਰ ਸਕਦੇ ਹਾਂ, ਜਾਂ ਹੋਰ ਕੌਣ ਇਸ ਦੇ ਬਾਰੇ ਕੁਝ ਲੌਬੀ ਕਰ ਸਕਦੇ ਨੇ?
ਆਈ ਥਿੰਕ ਇਸ ਕੇਸ ਦੇ ਨਾਲ ਜਾਣਕਾਰੀ ਹੁਣ ਪਟੀਸ਼ਨ ਜਾਂ ਫੈਡਰਲ ਮਿਨਿਸਟਰ ਨੂੰ ਚਿੱਠੀ ਲਿਖੀ ਜਾ ਸਕਦੇ ਆ, ਜਿਹੜੇ ਜਿਹੜੇ ਹੁਣ ਕੇਸਿਸ ਸਾਹਮਣੇ ਆ ਸਕਦੇ ਆ, ਈਵਨ ਆਹ ਤੁਹਾਡੇ ਨਿਊਜ਼ ਰਿਪੋਰਟ ਦੇ ਨਾਲ ਜਿਹੜੇ ਵੀ ਤੁਹਾਡੇ ਨਾਲ ਸੰਪਰਕ ਆਊਗਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਅਸੀਂ ਅੰਡਰਸਟੈਂਡ ਕਰੀਏ ਕਿੰਨੀਆਂ ਇਹ ਕੇਸਿਸ ਹੋ ਸਕਦੀਆਂ. ਐਂਡ ਸਾਡਾ ਰਿਸਪੋਂਸੀਬਿਲਿਟੀ ਹੈਗੀ ਹੈ ਕਿ ਇਹੋ ਜਿਹੇ ਕੇਸਿਸ ਅਸੀਂ ਇਮੀਗ੍ਰੇਸ਼ਨ ਮਿਨਿਸਟਰ ਦੇ ਸਾਹਮਣੇ ਲਿਆਈਏ, ਐਂਡ ਅਸੀਂ ਐਡਵੋਕੇਟ ਕਰੀਏ ਕਿ ਇਹ ਲੋੜਵੰਦ ਹਨ. ਜੇ ਆਸਟ੍ਰੇਲੀਆ ਕਹਿ ਰਿਹਾ ਦੁਨੀਆ ਤੇ ਅਸੀਂ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਦੇ ਹਾਂ, ਇਹ ਵੀ ਇੱਕ ਹਿਊਮਨ ਰਾਈਟ ਹੈਗਾ ਜਿਹੜਾ ਵੁਮੈਨ ਸੇਫਟੀ
ਜੀ,
ਇਸ ਵਿਸ਼ੇ ਤੇ ਫਿਰ ਅਸੀਂ ਐਡਵੋਕੇਸੀ ਐਂਡ ਲੋਬਿੰਗ ਕਰ ਸਕਦੇ ਹਾਂ.
ਠੀਕ ਹੈ. ਅਖੀਰਲਾ ਸਵਾਲ ਬਸ ਇਹੀ ਹੈ, ਅਗਰ ਅਸ਼ੋਕ ਕੋਲ ਕੋਈ ਪੱਕਾ ਵੀਜ਼ਾ ਹੁੰਦਾ ਇੱਥੇ ਰਹਿਣ ਦਾ, ਤਾਂ ਫਿਰ ਸੀਮਾ ਇਹਨਾਂ ਪ੍ਰੋਵੀਜ਼ਨਸ ਨੂੰ ਯੂਜ਼ ਕਰ ਸਕਦੀ ਸੀ, ਹੈ ਨਾ ਜੀ? ਤਾਂ ਸ਼ਾਇਦ ਉਸਨੂੰ ਮੌਜੂਦਾ ਕਾਨੂੰਨ ਦੇ ਆਧਾਰ ਤੇ ਪਰਮਨੈਂਟ ਰੈਜ਼ੀਡੈਂਸੀ ਮਿਲ ਸਕਦੀ ਸੀ, ਅਗਰ ਅਸ਼ੋਕ ਦਾ ਪੱਕਾ ਵੀਜ਼ਾ ਹੁੰਦਾ.
ਹਾਂ, ਦੈਟਸ ਕਰੈਕਟ,
ਹੈ ਨਾ ਜੀ?
ਉਹਦਾ ਪੱਕਾ ਵੀਜ਼ਾ ਹੁੰਦਾ, ਐਂਡ ਜੇ ਸੀਮਾ ਦਾ ਵੀ ਪਰਮਨੈਂਟ ਰੈਜ਼ੀਡੈਂਸੀ ਦਾ ਐਪਲੀਕੇਸ਼ਨ ਸ਼ੁਰੂ ਹੋ ਗਿਆ ਹੋਣਾ ਸੀਗਾ
ਜੀ ਜੀ,
ਦੈਨ ਹਾਂ
ਪਾਰਟਨਰ ਵੀਜ਼ਾ
ਉਹ ਐਲੀਜੀਬਲ ਹੋ ਸਕਦੀ ਸੀਗੀ ਫਾਰ ਦ ਫੈਮਿਲੀ ਵਾਲਸ ਪ੍ਰੋਵੀਜ਼ਨ. ਯਾ,
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬੜੇ ਸਪਸ਼ਟੀਕਰਨ ਦਿੱਤੇ ਹਨ, ਤੇ ਨਾਲ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਸਾਡੇ ਕਾਨੂੰਨ ਅਨੁਸਾਰ ਇਸ ਵੇਲੇ ਮਹਿਲਾਵਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ, ਤੇ ਕਾਫੀ ਸਾਰੀ ਪ੍ਰਵਾਸੀ ਮਹਿਲਾਵਾਂ ਸ਼ਾਇਦ ਇਸ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਤਰ੍ਹਾਂ ਤੁਸੀਂ ਆਈਡੈਂਟੀਫਾਈ ਕੀਤਾ ਹੈ. ਅਗਰ ਨਿਊਜ਼ੀਲੈਂਡ ਤੋਂ, ਇੱਕ ਵਾਰ ਦੁਬਾਰਾ ਦੱਸਣਾ ਜੀ, ਕੌਣ ਲੋਕ ਨਹੀਂ ਹਾਸਲ ਕਰ ਸਕਦੇ?
ਹਾਂਜੀ, ਆਈ ਡੈਫੀਨਿਟਲੀ, ਬਿਕਾਜ਼ ਜਿਹੜੇ ਹੁਣ ਨਿਊਜ਼ੀਲੈਂਡ ਮਾਈਗ੍ਰੈਂਟ ਪੋਪੂਲੇਸ਼ਨ ਹੈਗੀ ਆ, ਉਹ ਤਕਰੀਬਨ ਹਾਫ ਅ ਮਿਲੀਅਨ ਪੋਪੂਲੇਸ਼ਨ ਰਹਿੰਦੀ ਆ ਇੱਥੇ ਆਸਟ੍ਰੇਲੀਆ ਵਿੱਚ
ਜੀ,
ਐਂਡ ਜਿਹੜੇ 457 ਇੰਟਰਨੈਸ਼ਨਲ ਸਟੂਡੈਂਟਸ ਜਾਂ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਕਾਫੀ ਹਾਈ ਨੰਬਰਸ ਤੇ ਆ ਰਹਿ ਰਹੇ ਵਿਦ ਇਨ ਆਸਟ੍ਰੇਲੀਆ
ਜੀ, ਇਹ ਸਾਰੇ ਐਕਸਕਲੂਡਡ ਨੇ.
ਹਾਂਜੀ,
ਠੀਕ ਹੈ ਜੀ. ਠੀਕ ਹੈ ਜਤਿੰਦਰ ਜੀ, ਜ਼ਰੂਰ ਦੱਸਣਾ ਜੀ ਅਗਰ ਤੁਸੀਂ ਇਸ ਬਾਰੇ ਫੈਡਰਲ ਸਰਕਾਰ ਨੂੰ ਜਾਂ ਕਿਸੇ ਹੋਰ ਨੂੰ ਲਿਖਦੇ ਹੋ, ਤੇ ਇਹ ਗੱਲ ਅੱਗੇ ਕਿੱਥੇ ਤੱਕਰ ਪਹੁੰਚਦੀ ਹੈ. ਅੱਜ ਦੀ ਜਾਣਕਾਰੀ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਮਿਹਰਬਾਨੀ.
ਥੈਂਕ ਯੂ ਜੀ. ਓਕੇ.
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ. ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੱਕਰ ਲਾਈਵ ਸੁਣ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ. ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ.